ਰਾਗ ਵੀ ਬਾਵਨ ਅੱਖਰੀ ਕਬੀਰ ਜੀ ਕੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਬਾਵਨ ਅੱਖਰ ਲੋਕ ਤ੍ਰੈ ਸਭ ਕੁਛ ਇਨਮੇ ਇਨ ਹੀ ਮਾਹੀ ਇਹ ਅੱਖਰ ਖਿਲ ਜਾਏਗੇ ਉਹ ਅਖਰ ਇਨਮੇ ਨਾਹੀ
ਬਾਵਨ ਅੱਖਰ ਲੋਕ ਤ੍ਰੈ ਸਭ ਕਿਛ ਇਨ ਹੀ ਮਾਹੀ ਤਿੰਨਾਂ ਲੋਕ ਤਿੰਨ ਲੋਕ ਨੇ ਕਬੀਰ ਕਹਿੰਦੇ ਮੇਰੇ ਸਾਹਮਣੇ 52 ਅੱਖਰ ਨੇ ਭਾਸ਼ਾ ਦੇ ਸਾਡੀ ਭਾਸ਼ਾ ਦੇ 35 ਅੱਖਰ ਨੇ ਅਸੀਂ ਮੰਨਦੇ ਹਾਂ ਪਰ 34 ਅੱਖਰ ਚ ਲਿਖਿਆ ਜਾਂਦਾ ਊੜੇ ਨੂੰ ਅੱਖਰ ਮੰਨਿਆ ਹੋਇਆ ਨਹੀਂ ਹੈ ਜਿਹੜੀ ਭਾਸ਼ਾ ਕਬੀਰ ਕੋਲ ਉਸ ਵੇਲੇ ਉਹਦੇ 52 ਅੱਖਰ ਮੰਨੇ ਜਾਂਦੇ ਨੇ ਸਿੱਧੀ ਭਾਸ਼ਾ ਉਹਦੇ ਕੋਲ ਸਿੱਧੀ ਦੇ 52 ਲਗਾ ਮਾਤਰਾ ਵਿੱਚ ਗਣੀਆਂ ਜਾਂਦੀਆਂ ਨੇ ਸਾਰੀਆਂ ਸਾਡੇ ਲਗਾ ਮਾਤਰਾ ਗਿਣਿਆ ਨਹੀਂ ਜਾਂਦਾ ਲਗਾ ਮਾਤਰਾ ਦੇ ਥੋਂ ਉਹਨਾਂ ਦੇ ਅੱਖਰ ਬਣੇ ਹੋਏ ਨੇ ਕਹਿੰਦਾ ਮੇਰੇ ਕੋਲ 52 ਅੱਖਰ ਨੇ ਤਿੰਨ ਲੋਕ ਦਾ ਗਿਆਨ ਮੈਂ ਕਰਨਾ ਦੱਸਣਾ ਲੋਕਾਂ ਨੂੰ ਤਿੰਨ ਲੋਕ 52 ਅੱਖਰਾਂ 'ਚ ਬੰਦ ਕੀਤੇ ਜਾ ਸਕਦੇ ਨੇ ਜਿੱਥੇ ਇੱਕ ਮਾਇਆ ਦਾ ਗਿਆਨ ਹੈ ਦੂਆ ਗਿਆਨ ਵੀ ਕਰੂੰਗਾ ਮੈਂ ਥੋੜ੍ਹਾ ਭਾਸ਼ਾ ਦੇ ਵਿੱਚ ਫਿਰ ਕਰਨਾ ਪਊਗਾ ਨਿਰਾਕਾਰ ਦਾ ਗਿਆਨ ਵੀ ਦੱਸੂਗਾ ਵਿੱਚ ਤਿੰਨ ਲੋਕ ਦੇ ਵਿੱਚ ਹੀ ਹੈ ਨਿਰਾਕਾਰ ਵੀ ਵਿੱਚ ਹੀ ਹੈ ਪਰ ਉੱਥੇ ਭਾਸ਼ਾ ਦਾ ਥੋੜ੍ਹਾ ਫਰਕ ਪਊਗਾ ਖੈਰ ਅੱਖਰ ਤਾਂ ਇਹੀ ਰਹਿਣਗੇ ਅੱਖਰ ਤਾਂ ਨਹੀਂ ਬਦਲਣੇ ਅੱਖਰ 52 ਹੀ ਰਹਿਣਗੇ ਲਫ਼ਜ਼ਾਂ ਦੇ ਅਰਥ ਬਦਲਣਗੇ ਥੋੜ੍ਹੇ ਜਿਹੇ ਨਵੇਂ ਲਫ਼ਜ਼ ਘੜ ਕੇ ਰੱਖਣੇ ਪੈਣਗੇ ਉੱਥੇ ਜਿਵੇਂ ਚੜ੍ਹਨਾ ਔਰ ਪੈਰਾਂ ਦੇ ਵਿੱਚ ਫਰਕ ਹੈ ਕਾਰਾਂ ਹੱਥਾਂ 'ਚ ਫਰਕ ਹੈ ਨੇਤਰ ਔਰ ਅੱਖਾਂ 'ਚ ਫਰਕ ਹੈ ਕੰਨਾਂ 'ਚ ਔਰ ਸਰਵਣਾਂ 'ਚ ਫਰਕ ਹੈ ਐਂ ਫਰਕ ਪਾਉਣਾ ਪਊਗਾ ਉੱਥੇ ਅੰਦਰਲੇ ਸਰੀਰ ਦਾ ਔਰ ਬਾਹਰਲੇ ਸਰੀਰ ਦਾ 52 ਅੱਖਰਾਂ ਦੇ ਵਿੱਚ ਗੱਲ ਕੀਤੀ ਜਾ ਸਕਦੀ ਹੈ ਤਿੰਨ ਲੋਕ ਦੀ ਸਾਰਾ ਕੁਝ ਇਹਨਾਂ 'ਚ ਬੰਦ ਹੋ ਜਾਊਗਾ ਪਰ ਤਿੰਨ ਲੋਕ ਦਾ ਗਿਆਨ ਬੰਦ ਹੋਊਗਾ ਤਿੰਨ ਲੋਕ ਨਹੀਂ ਬੰਦ ਹੋਣੇ ਜੇ ਸਗਲ ਬਨਸਪਤ ਮੈਂ ਬੈਸੰਤਰ ਕਹਿਤਾ ਨਾ ਤਾਂ ਇਹ ਬਨਸਪਤੀ ਹੈ ਨਾ ਬਸੰਤਰ ਆ ਗਿਆ ਹੈਗੀ ਕਹਿਤਾ ਸਗਲ ਬਨਸਪਤ ਮੈਂ ਬੈਸੰਤਰ ਸਗਲ ਦੁੱਧ ਮੈਂ ਕੀ ਆ ਨਾ ਇਹ ਦੁੱਧ ਹੈ ਨਾ ਕਿਉਂ ਹੈ ਉਹ ਜਿਹਨਾਂ ਚੀਜ਼ਾਂ ਦੀ ਗੱਲ ਕੀਤੀ ਉਹ ਤਾਂ ਕੁਛ ਵੀ ਨਹੀਂ ਇਹਦੇ ਵਿੱਚ ਦੁੱਧ ਹੈਗਾ ਜੋ ਕਿਉਂ ਹੈਗਾ ਫਿਰ ਮੈਂ ਆਤਮਾ ਵੀ ਹੈ ਨਹੀਂ ਇਹ ਚ ਜੇ ਆਤਮਾ ਦੀ ਗੱਲ ਕਰੀਏ ਆਤਮਾ ਵੀ ਹੈ ਨਹੀਂ ਉਹ ਤਿੰਨ ਲੋਕ ਦੀ ਗੱਲ ਕਰੀਏ ਤਿੰਨ ਲੋਕ ਨਹੀਂ ਆਣੇ ਚ ਤਿੰਨ ਲੋਕ ਦਾ ਗਿਆਨ ਹੈ ਤਿੰਨ ਲੋਕ ਨਹੀਂ ਆਣੇ ਚ ਫਿਰ ਤਾਂ ਦੁੱਧ ਵੀ ਚਾਹੀਦਾ ਸੀ ਘਿਓ ਵੀ ਇਹਦੇ ਵਿੱਚ ਚਾਹੀਦਾ ਸੀ ਘਿਓ ਦੀ ਗੱਲ ਜੋ ਕੀਤੀ ਹੈ ਇਹ ਅੱਖਰੇ ਰਹਿ ਜਾਣਾ ਨੇ ਫਿਰ ਵੀ ਇਹ ਅੱਖਰੇ ਵੱਜਣਾ ਨੇ ਗਿਆਨ ਹੋਊਗਾ ਇਹਦੇ ਚ ਕਿਤਾਬਾਂ ਵਿਸ਼ੇ ਗਿਆਨ ਦੇ ਕਿਤਾਬਾਂ 'ਚ ਲਿਖੇ ਹੁੰਦੇ ਅੱਖਰਾਂ 'ਚ ਲਿਖੇ ਹੁੰਦੇ ਨੇ ਇਹ ਅੱਖਰ ਖਰ ਜਾਏਗੇ ਇਹ ਅੱਖਰ ਪੁਰਾਣੇ ਹੋ ਸਕਦੇ ਨੇ ਕਾਗਜ਼ ਪੁਰਾਣਾ ਹੋ ਜਾਊਗਾ ਉਹ ਅੱਖਰ ਜੀ ਦੀ ਗੱਲ ਕੀਤੀ ਹੈ ਨਾ ਤਿੰਨ ਲੋਕ ਚ ਮੈਂ ਖੋਜ ਕਰਨੀ ਹੈ ਆਪਾਂ ਨੇ ਤਿੰਨ ਲੋਕ ਦੇ ਵਿੱਚ ਇੰਪੋਰਟੈਂਟ ਸਾਡੇ ਵਾਸਤੇ ਕੀ ਹੈ ਇੰਪੋਰਟੈਂਟ ਸਾਡੇ ਵਾਸਤੇ ਆਤਮਾ ਤਿੰਨ ਲੋਕ ਚ ਤਿੰਨ ਲੋਕ ਦੇ ਵਿੱਚ ਸੱਤ ਜਿਹਦੀ ਵਜ੍ਹਾ ਨਾਲ ਜਿਹਦੀ ਵਜ੍ਹਾ ਨਾਲ ਸਾਰੀ ਰਚਨਾ ਰਚਣੀ ਪਈ ਜਿਹਦੇ ਕਾਰਨ ਸਾਰੀ ਰਚਨਾ ਰਚਣੀ ਪਈ ਉਹ ਕੀ ਹੈ ਉਹ ਸੱਤ ਸਰੂਪ ਆਤਮ ਉਹ ਨਿਰਾਕਾਰ ਹੈ ਉਹ ਨਿਰਾਕਾਰ ਨਹੀਂ ਹੈਗਾ ਜੇ ਕੋਈ ਮੰਨ ਲਿਓ ਨਿਰਾਕਾਰ ਹੈ ਤਿੰਨ ਲੋਕ ਨਹੀਂ ਹਨ ਤਿੰਨ ਲੋਕ ਦਾ ਗਿਆਨ ਹੈ ਆਤਮਾ ਦਾ ਵੀ ਗਿਆਨ ਹੈ ਆਤਮਾ ਵੀ ਹੈ ਨਹੀਂ ਇਹਦੇ ਵਿੱਚ ਜੇ ਆਤਮਾ ਮੰਨਦੇ ਹੋ ਚਾਹੇ ਤਾਂ ਤਿੰਨ ਲੋਕ ਵੀ ਇਹਦੇ ਵਿੱਚ ਨੇ ਫਿਰ ਤਿੰਨ ਲੋਕ ਵੀ ਇਹਦੇ ਵਿੱਚ ਚਾਹੀਦੇ ਨੇ ਪਰ ਜਿਹੜੇ ਮੂਰਖ ਹੁੰਦੇ ਨੇ ਅੰਧ ਘੋਰ ਮੂਰਖ ਨੇ ਉਹ ਕੁਛ ਵੀ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ ਔਰ ਜਾਂਦੇ ਰਹੇ ਨੇ ਜ਼ਿਆਦਾ ਲੋਕ ਮੂਰਖ ਅੰਧ ਘੋਰ ਹੁੰਦੇ ਨੇ ਬਿਰਲਾ ਕੋਈ ਸਿਆਣਾ ਹੁੰਦਾ ਸਿਆਣੇ ਦੀ ਗੱਲ ਸੁਣਦੇ ਕਾਹਦੇ ਨੇ ਅੰਨੇ ਹੋ ਕੇ ਉਹ ਅਰਥ ਕਰ ਲੈਂਦੇ ਕਰਦੇ ਆਏ ਨੇ ਔਰ ਹੁਣ ਵੀ ਕਰ ਰਹੇ ਨੇ ਔਰ ਕਰਦੇ ਰਹਿਣਗੇ ਵੀ ਇਦਾਂ ਹੀ ਜਿਹੜੇ ਲੋਕ ਸਮਝਦੇ ਨੇ ਵੀ ਗੁਰਬਾਣੀ ਚ ਇਹਨੂੰ ਚੇਤਨ ਚੇਤਨ ਦੇ ਵਿੱਚ ਹੈ ਉਹ ਮਹਾਂਮੂਰਖ ਨੇ ਇੱਥੇ ਹੀ ਘਟਦੀ। ਇਹ ਅੱਖਰ ਖਰਜਾਏਗੇ ਉਹ ਅਖਰ ਇਨਮੇ ਨਾ ਹੋਏ। ਜਿਹਦੀ ਗੱਲ ਮੈਂ ਕੀਤੀ ਹੈ ਤਿੰਨ ਲੋਕ ਚ ਉਹਨੀਆਂ ਦੇ ਵਿੱਚ, ਪਰ ਅਸੀਂ ਤਾਂ ਅੱਜ ਮੰਨਦੇ ਹਾਂ ਪੱਖੇ ਲਾਉਣੇ ਆ, ਏਸੀ ਲਾਉਣੇ ਆ, ਅਸੀਂ ਗੁਰਬਾਣੀ ਜੋ ਕਿਹਾ ਉਹਦੇ ਖਿਲਾਫ ਆ ਖੜੇ। ਖਿਲਾਫ ਆ ਸੱਚ ਕਿਹਨੇ ਕੀਤੇ? ਖਿਲਾਫ ਕੀਤੇ ਪੰਡਿਤ ਨੇ, ਪੰਡਿਤ ਦੇ ਖਿਲਾਫ ਹੈ ਗਿਆਨ। ਐਸੀ ਪੰਡਿਤ ਨੇ ਪੱਟੀ ਪੜ੍ਹਾਈ ਸਾਰਿਆਂ ਦੀ ਮਤ ਮਾਰਤੀ, ਸਾਡੀ ਤਾਂ ਮਤ ਪਹਿਲਾਂ ਹੀ ਮਾਰੀ ਹੋਈ ਸੀ। ਗੁਰਗੰਧ ਘੋਰ ਜਿਹੜੇ ਹੁੰਦੇ ਨੇ, ਕਿਉਂਕਿ ਬਾਹਮਣ ਗੁਰੂ ਰਿਹਾ ਜਗਤ ਕਾ, ਕਬੀਰ ਕਹਿ ਰਿਹਾ ਕਿੰਨਾ ਚਿਰ ਹੋਇਆ ਜਿਹੜੇ ਬਾਹਮਣ ਦੇ ਜੂਏ ਹੇਠੋਂ ਕੱਢੇ ਤੇ ਗੁਰਮੁਖ, ਉਹ ਗੁਰਮੁਖ ਕਰਤੇ ਖਤਮ। ਜਿਹੜੇ ਬਾਹਮਣ ਦੇ ਜੂਏ ਥੱਲੇ ਬਾਹਮਣ ਨੂੰ ਗੁਰੂ ਮੰਨਦੇ ਤੇ ਉਹ ਰਹਿ ਗਏ, ਉਹਨਾਂ ਨੇ ਆਹ ਕਰਤਾ ਸਭ ਕੁਛ, ਫਿਰ ਬਾਹਮਣ ਦੀ ਗੱਲ ਮੰਨ ਕੇ। ਹੁਣ ਜਿਹੜੇ ਬਾਗੀ ਨੇ ਬਾਹਮਣ ਤੋਂ, ਉਹ ਉੱਠਣਗੇ ਬਾਗੀ। ਜਿਹੜੇ ਰੌਲਾ ਪਾਉਂਦੇ ਨੇ ਉਹ ਬਾਗੀ ਨੇ, ਬਾਹਮਣ ਦੇ ਚੇਲੇ ਨੇ ਸਾਰੇ। ਬਾਹਮਣ ਤੋਂ ਖਰਾਬ ਨੇ ਪਰ ਬਾਹਮਣ ਦੇ ਚੇਲੇ ਨੇ। ਮਿਸ਼ਰੀ ਵਾਲੇ ਸਭ ਬਾਹਮਣ ਨੇ, ਆਪੇ ਬਾਹਮਣ ਨੇ ਚੇਲੇ ਕਹਦੇ ਹੁਣ ਨੇ, ਉਹ ਤਾਂ ਆਪੇ ਬਾਹਮਣ ਨੇ ਸਾਰੇ ਹੀ। ਸਭ ਤੋਂ ਕੱਟੜ ਬਾਹਮਣ ਕਾਲਾ ਫਗਾਨਾ ਸੀ, ਸਭ ਤੋਂ ਕੱਟੜ, ਜਿਹੜਾ ਸਾਫ ਸੰਦੇ ਟੀਕੇ ਤੇ ਅੜ ਗਿਆ। ਸਾਫ ਸੰਦਾ ਟੀਕਾ ਬਾਹਮਣ ਦਾ ਹੀ ਲਿਖਿਆ ਹੋਇਆ ਟੀਕਾ, ਉਸੇ ਦੀ ਨਕਲ। ਉਹ ਤੇ ਅੜਿਆ ਖੜਾ, ਮਿਸ਼ਨਰੀ ਵੀ ਉਸੇ ਤਿਆੜੇ ਖੜੇ ਨੇ। ਇਹਦਾ ਮਤਲਬ ਪੰਡਿਤ ਨੇ ਸਾਰੇ ਹੀ ਇਹ ਯਾਦ ਆਏ, ਉਹ ਹੀ ਰੌਲਾ ਪਾਉਂਦੇ ਨੇ ਉੱਤੋਂ ਉੱਤੋਂ ਧੋਖਾ ਦੇਣ ਵਾਸਤੇ। ਵੀ ਜੇ ਅਸੀਂ ਪੰਡਿਤ ਦੇ ਖਿਲਾਫ਼ ਬੋਲਾਂਗੇ ਲੋਕ ਸਾਡੇ ਮਗਰ ਲੱਗ ਜਾਣਗੇ, ਬਲੈਕਮੇਲਰ ਨੇ। ਆ ਤਾਂ ਜਾਣ ਬੁੱਝ ਕੇ ਰੌਲਾ ਪਾਉਂਦੇ ਨੇ ਵੀ ਅਸੀਂ ਪੰਡਿਤ ਦੇ ਖਿਲਾਫ਼ ਹੈ, ਪੜ੍ਹਨੇ ਦੇ ਏਜੰਟ ਸਾਰੀ ਇਹ ਦਸਮਗ੍ਰਾਂਥ ਵਾਲੇ ਜਿੰਨੇ ਵੀ ਵਿਰੋਧ ਕਰਦੇ ਹਨ ਦਸਮਗ੍ਰਾਂਥ ਦਾ, ਅਸਲ 'ਚ ਪੜ੍ਹਨੇ ਦੇ ਏਜੰਟ ਨੇ। ਵੀ ਜਿੰਨਾ ਦਸਮਗ੍ਰਾਂਥ ਖਿਲਾਫ਼ ਹੈ ਵਿਚਾਰਧਾਰਕ ਤੌਰ 'ਤੇ, ਪੜ੍ਹਦਾ ਦੇ ਗ੍ਰੰਥਾਂ 'ਤੇ ਸਪਸ਼ਟ ਸਿੱਧਾ ਇਹ ਹੈ ਨਹੀਂ ਬੋਲੋ। ਇਹਦੇ ਥੋੜ੍ਹੀ ਬਚ ਕੇ ਗੱਲ ਕੀਤੀ ਹੋਈ ਹੈ, ਉੱਥੇ ਨਹੀਂ ਬਚ ਕੇ ਗੱਲ ਕੀਤੀ, ਉਹਨਾਂ ਨੇ ਬਚ ਕੇ ਨਹੀਂ ਕੀਤੀ ਗੱਲ। ਕਿਉਂ ਕਿਉਂ ਨਹੀਂ ਕੀਤੀ ਬਚ ਕੇ ਗੱਲ? ਦਸਮ ਪਾਤਸ਼ਾਹ ਨੇ ਮੰਨ ਲਿਆ ਸੀ ਕਿ ਹੁਣ ਪੰਡਿਤ ਨੇ ਸਾਡੇ ਨਾਲ ਨਹੀਂ ਲੜਨਾ, ਕਿ ਬਹਿਰਾ ਕਰਕੇ ਮੁੱਕਰ ਗਏ ਸੀ ਦੋਵੇਂ ਪਾਤਸ਼ਾਹ ਨੂੰ। ਇਹ ਵੀ ਅੱਜ ਗੱਲ ਖੋਲ ਦਿੰਦਾ ਮੈਂ, ਜਦ ਕਸ਼ਮੀਰੀ ਪੰਡਿਤ ਆਏ ਨੇ ਬਹਿਰਾ ਕਰ ਲਿਆ ਵੀ ਅਸੀਂ ਸਿੱਖ ਬਣ ਗਏ, ਦੋਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ। ਬਾਅਦ ਚ ਸਰਕਾਰ ਨੇ ਕਿਹਾ ਵੀ ਤੁਸੀਂ ਸਿੱਖ ਨਾ ਬਣੋ, ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ, ਮੁੱਕਰ ਗਏ। ਕੰਪਰੋਮਾਈਜ਼ ਕਰ ਲਿਆ ਮੁਸਲਮਾਨਾਂ ਨੂੰ, ਫਿਰ ਇਹਨਾਂ ਨੇ ਫਿਰ ਦਸਮ ਪਾਤਸ਼ਾਹ ਨੇ ਕਿਹਾ ਹੁਣ ਨਹੀਂ ਇਹਨਾਂ ਨੇ ਸਿੱਖ ਬਣ ਲੋ, ਫਿਰ ਉਹਨਾਂ ਨੇ ਜਿਹੜੀ ਇਹ ਚ ਲਿਹਾਜ਼ ਰੱਖੀ ਸੀ ਨਾ ਇਹ ਚੱਕ ਦਿੱਤੀ, ਖਤਮ ਕਰਤੀ। ਇਹ ਚ ਲਿਹਾਜ਼ ਰੱਖ ਕੇ ਗੱਲ ਕੀਤੀ ਸੀ ਵੀ ਸ਼ਾਇਦ ਸਿੱਖ ਬਣ ਜਾਣਗੇ, ਉਹਨਾਂ ਨੇ ਖਤਮ ਕਰਤੀ, ਮੁਕਾ ਦਿੱਤੀ ਵੀ ਇਹਨਾਂ ਦਾ ਘੰਟ ਆ ਗਏ, ਹੁਣ ਦੋਵੇਂ ਬਣ ਜੂ, ਜਿਵੇਂ ਬਣੂ ਦੇਖੀ ਜਾਓ, ਇਹਨਾਂ ਦਾ ਢਾਲ ਹੋ ਸਭ ਕੁਛ। ਉਹਨਾਂ ਨੇ ਸਭ ਕੁਝ ਧਵਸਤ ਕਰਤਾ, ਇਹਨਾਂ ਦਾ ਮੂਰਤੀ ਪੂਜਾ ਵੀ ਧਵਸਤ ਕਰਕੇ ਰੱਖੀ ਹੋਈ। ਇਹ ਗੱਲ ਨੂੰ ਕੌਣ ਸਮਝੇ? ਮੂਰਖ ਕਿਵੇਂ ਸਮਝੇ ਗੱਲ? ਉਹਨਾਂ ਨੇ ਉਸ ਤਰੀਕੇ ਨਾਲ ਭਾਸ਼ਾ ਵਰਤੀ ਹੈ, ਇਹਨਾਂ ਦਾ ਸਭ ਕੁਝ ਧਵਸਤ ਹੈ। ਕਾਹੇ ਕੋ ਪਾਹਨ ਪੂਜਤਾ ਹੈ, ਪਸ਼ੂ ਪਾਹਨ ਮੈਂ ਪਰਮੇਸ਼ਰ ਨਾ ਨਹੀਂ। ਇਹ ਪੜ੍ਹਨ ਦੀ ਗੱਲ ਕਹੀ ਹੋਈ ਹੈ, ਛੱਡਿਆ ਕੱਖ ਉਹਨਾਂ ਦਾ, ਕਿਤੇ ਵੀ ਨਹੀਂ ਕੁਛ ਛੱਡਿਆ ਹੋਇਆ ਉਹਨਾਂ ਦਾ। ਇਸ ਐਂਗਲ ਤੋਂ ਉਹਨਾਂ ਨੇ ਕਿਹਾ ਵੀ ਹੁਣ ਇਹਨਾਂ ਨਾਲ ਅਸੀਂ ਐਰੀ ਪੌੜੀ ਹੋਈ ਨਹੀਂ, ਇਹਨਾਂ ਤੇ ਸਾਨੂੰ ਆਸ ਹੀ ਨਹੀਂ। ਜਿਹਨੇ ਆਉਣਾ ਆਪਣੇ ਗੌਰ ਨੂੰ ਆਉਣਾ, ਸਾਡੇ ਕਰਕੇ ਨਹੀਂ ਆਉਣਾ। ਉਹਨਾਂ ਨੇ ਭਾਸ਼ਾ ਦੂਈ ਵਰਤੀ ਹੈ, ਉਹ ਅਜੇ ਜੋੜ ਵਾਲੀ ਭਾਸ਼ਾ ਰੱਖੀ ਸੀ ਪਹਿਲਾਂ ਵੀ ਜੁੜ ਜਾਣਗੇ। ਇਹਨਾਂ ਨੇ ਜੋੜ ਵਾਲੀ ਰੱਖੀ, ਤੋੜਨ ਵਾਲੀ ਕਰਤੀ ਭਾਸ਼ਾ, ਤੋੜਨ ਵਾਲੀ ਕਰਤੀ, ਤੋੜ ਦੋ ਇਹਨਾਂ ਨੂੰ। ਕਿਤੇ ਜੋੜਦੇ ਇਹਨਾਂ ਨੂੰ, ਜਿਹੜੇ ਜੋੜਨ ਵਾਲੇ ਨੇ ਉਹਨਾਂ ਨੂੰ ਤੋੜ ਬੈਠੀਏ। ਜੋੜਨ ਵਾਲੇ ਕੌਣ ਸੀ? ਜੋੜਨ ਵਾਲੇ ਮੁਸਲਮਾਨ ਸੀ, ਨੇੜੇ ਨੇ, ਕਾਲਾ ਉਹ। ਜਿੰਨਾ ਇਹਨਾਂ ਨਾਲ ਹੇਜ ਕਰਦੇ ਤੇ ਉਹ ਦੂਰ ਜਾਈ ਜਾਂਦੇ ਸੀ। ਉਹਨਾਂ ਨਾਲ ਹੇਜ ਕਰ ਲਓ, ਇਹਨਾਂ ਨਾਲ ਕਰੋ ਹੀ ਨਾ। ਉਹ ਫੈਸਲਾ ਕੀਤਾ ਤਾਂ ਬੁੱਧੂ ਸ਼ਾਹ ਕੇ ਲੜਿਆ ਬਾਈਧਾਰੀਆਂ ਦੇ ਖਿਲਾਫ, ਐਵੇਂ ਨਹੀਂ ਲੜਿਆ ਬੁੱਧੂ ਸ਼ਾਹ ਆ ਕੇ। ਛੇਵੇਂ ਪਾਤਸ਼ਾਹ ਨੇ ਇੱਕ ਵੀ ਮੁਸਲਮਾਨ ਨਹੀਂ ਆ ਕੇ ਲੜਿਆ ਹੱਕ 'ਚ, ਭਾਵੇਂ ਗੁਰੂ ਘਰ ਦੇ ਸੇਵਕ ਰਹੇ ਨੇ ਮੁਸਲਮਾਨ ਮੀਆਂ ਵੀਰ, ਪਰ ਜੰਗ 'ਚ ਨਹੀਂ ਆਇਆ ਕੋਈ। ਦਸਮ ਪਾਤਸ਼ਾਹ ਵੇਲੇ ਜੰਗ ਲੜੀ ਆ ਕੇ ਉਹਨਾਂ ਨੇ ਮੁਸਲਮਾਨਾਂ ਨੇ, ਹਿੰਦੂਆਂ ਦੇ ਖਿਲਾਫ, ਸਾਡੀ ਕਮਾਂਡ ਥੱਲੇ, ਦਸਮ ਪਾਤਸ਼ਾਹ ਦੀ ਕਮਾਂਡ ਥੱਲੇ। ਕਿਉਂ ਲੜੇ? ਕਿਉਂ ਅਸੀਂ ਇਹਨਾਂ ਦਾ ਹੇਜ ਕਰਦੇ ਕਰਦੇ ਉਹਨਾਂ ਨੂੰ ਦੂਰ ਕਰ ਬੈਠੇ। ਮਿਸਲਾਂ ਵੇਲੇ ਫਿਰ ਉਲਟਾ ਪ੍ਰਚਾਰ ਸ਼ੁਰੂ ਹੋ ਗਿਆ, ਦਸਮ ਪਾਤਸ਼ਾਹ ਤਾਂ ਉਲਟਾ ਪ੍ਰਚਾਰ ਹੋਇਆ ਮਿਸਲਾਂ ਵੇਲੇ, ਫਿਰ ਬ੍ਰਾਹਮਣ ਜਾਵੜਿਆ ਵਿੱਚ, ਫਿਰ ਉਸੇ ਹੇਜ ਦੇ ਵਿੱਚ ਮੁਸਲਮਾਨ ਨੂੰ ਖਿਲਾਫ਼ ਪ੍ਰਚਾਰ ਕਰਤਾ, ਹਿੰਦੂਆਂ ਦੇ ਹੱਕ ਵਿੱਚ ਕਰਤਾ। ਜਿੱਦਾਂ ਅਸੀਂ ਮੁਸਲਮਾਨ ਦੇ ਖਿਲਾਫ਼ ਪ੍ਰਚਾਰ ਹੋਇਆ ਹੋਇਆ, ਗਲਤ ਹੋਇਆ ਹੋਇਆ ਪ੍ਰਚਾਰ, ਉਹ ਅਸਲ ਦੇ ਵਿੱਚ ਮੁਸਲਮਾਨ ਸਾਡੇ ਹੱਕ 'ਚ ਰਹੇ ਨੇ ਔਰ ਰਹਿਣਗੇ, ਨੇੜੇ ਨੇ ਉਹ, ਕਿਉਂ ਕਾਣਾ ਹੈ ਮੁਸਲਮਾਨ, ਇਹ ਕੱਖ ਹੈਗੀ ਉਹਦੀ, ਇਹ ਬਿਲਕੁਲ ਇਹਨਾਂ ਨੇ, ਇਹ ਤਾਂ ਸਾਨੂੰ ਕਹੇਗਾ ਤੁਸੀਂ ਇਹਨੇ ਹੋ ਜਾਓ, ਕੀ ਅਸੀਂ ਇਹਨੇ ਹੋਣਾ, ਇਹਦਾ ਕਾਣਾ ਹੋਣ ਨੂੰ ਵੀ ਤਿਆਰ ਨਹੀਂ ਹੋਣ, ਇਹ ਕੱਖ ਵੀ ਬਰਦਾਸ਼ਤ ਨਹੀਂ ਇਹਨਾਂ ਦਾ, ਇਹ ਕੱਖ ਮੁਸਲਮਾਨ ਕੋਲ ਹੈਗੀ ਹੈ, ਈਸਾਈ ਔਰ ਮੁਸਲਮਾਨ ਇਹ ਧਰਮ ਨੂੰ ਮੰਨ ਸਕਦੇ ਨੇ, ਹਿੰਦੂ ਕਦੇ ਨਹੀਂ ਮੰਨੂਗਾ ਇਹਨੂੰ, ਇਹ ਫੈਸਲਾ ਦਸਮ ਪਾਤਸ਼ਾਹ ਨੇ ਕਰ ਲਿਆ ਸੀ, ਨਹੀਂ ਮੰਨਦੇ ਨਾ ਮੰਨਣ। ਹਾਂ ਜਿਹੜੇ ਇਹਨਾਂ ਚੋਂ ਹਿੰਦੂ ਨਹੀਂ, ਸਾਰੇ ਹੀ ਨਹੀਂ ਹਨ ਹਿੰਦੂ, ਹੈ ਜਿਹੜੇ ਇਹਨਾਂ ਚੋਂ ਸਿਆਣੇ ਨੇ, ਇਹਨਾਂ ਦੇ ਵਿੱਚ ਵੀ ਹੈਗੇ ਨੇ ਬਹੁਤ ਸਾਰੇ ਜਿਹੜੇ ਵੇਦ ਧਰਮ ਨੂੰ ਮੰਨਦੇ ਨੇ, ਸਾਰੇ ਹੀ ਨਹੀਂ ਹਨ, ਇਹਨਾਂ 'ਚ ਬਹੁਤ ਵਿੱਚ ਇਹਨਾਂ 'ਚ ਵੀ ਬਹੁਤ ਗਰੁੱਪ ਨੇ ਜਿਹੜੇ ਵੇਦ ਧਰਮ ਨੂੰ ਮੰਨਣ ਵਾਲੇ ਨੇ, ਜਿਹੜੇ ਅੱਜ RSS ਤੋਂ ਵਿਰੁੱਧ ਨੇ ਹਿੰਦੂ, ਉਹ ਸਾਰੇ ਸਾਡੇ ਨਾਲ ਰਲਣਗੇ। ਜਿਹੜੇ RSS ਦੇ ਕੱਟੜਪਣ ਤੋਂ ਖਿਲਾਫ ਨੇ ਜਿੰਨੇ ਹਿੰਦੂ, ਉਹ ਹਿੰਦੂ ਨਹੀਂ ਹਨ, ਉਹਨਾਂ ਨੂੰ ਹਿੰਦੂ ਨਹੀਂ ਅਸੀਂ ਕਹਿ ਸਕਦੇ, ਉਹ ਅਸਲ ਚ ਸਿੱਖੇ ਨੇ, ਸਿੱਖ ਕਹਿ ਲਓ ਉਹਨਾਂ ਨੂੰ, ਕੁਛ ਹੋਰ ਕਹਿ ਲਓ, ਸਨਾਤਨ ਨਹੀਂ ਕਹਿ ਸਕਦੇ ਧਰਮ ਨੂੰ, ਸਨਾਤਨ ਵੀ ਘਟੀਆ ਲੱਗਦਾ, ਸਨਾਤਨ ਲਫ਼ਜ਼ ਵੀ ਘਟੀਆ, ਆਰੀਆ ਕਹਿ ਸਕਦੇ ਹੋ ਤੁਸੀਂ ਉਹਨਾਂ ਨੂੰ, ਜਾਂ ਵੈਦਿਕ ਧਰਮ ਵਾਲੇ ਜਿਹੜੇ ਨੇ, ਹੋਰ ਕੋਈ ਨਾਮ ਰੱਖ ਸਕਦੇ ਹੋ, ਵਧੀਆ ਆਦਮੀ ਨੇ ਉਹ, ਇੱਕਦਮ ਵਧੀਆ ਨੇ। ਲਾਲੂ ਪ੍ਰਸਾਦ ਯਾਦਵ ਹੈ, ਉਹਨੇ ਰੱਥ ਰੋਕਿਆ, ਕੀ ਤੁਸੀਂ ਉਹਨੂੰ ਕੀ ਕਹੋਗੇ, ਹਿੰਦੂ ਆ, ਬਿਲਕੁਲ ਵੀ ਹਿੰਦੂ ਨਹੀਂ, ਕਿਵੇਂ ਕਹਿ ਸਕਦੇ ਹੋ ਤੁਸੀਂ ਹਿੰਦੂ, ਉਹ ਬਣਦਾ ਰਹੇ ਚਾਹੇ, ਅਸੀਂ ਚਲੋ ਹਿੰਦੂ ਵੀ ਸਹੀ, ਹਿੰਦੂ ਅੱਜ ਅਸੀਂ ਕੈਟੇਗਰੀਆਂ ਕਰ ਲਾਂਗੇ ਨਾ,